ਭਾਸ਼ਾ ਸਿਰਫ ਇੰਨੀ ਹੈ, ਕਿਸੇ ਨੂੰ ਜਿਉਂਦਾ ਓਨੀ ਦੇਰ ਤੱਕ ਆਖਿਆ ਜਾਂਦਾ ਜਿੰਨੀ ਦੇਰ ਉਹਦੇ ਸਰੀਰ ਵਿੱਚ ਸਵਾਸ ਚੱਲਦੇ ਨੇ, ਜਿੰਨੀ ਦੇਰ ਉਹ ਕੁਝ ਬੋਲ ਸਕਦਾ, ਜਿੰਨੀ ਦੇਰ ਉਹਦੇ ਕਦਮ ਚੱਲ ਸਕਦੇ ਨੇ, ਜਿੰਨੀ ਦੇਰ ਉਹਦੇ ਹੱਥ ਕੁਝ ਕਰ ਸਕਦੇ ਨੇ, ਅਸੀਂ ਆਖਨੇ ਆ ਇਹ ਜਿਉਂਦਾ। ਤੇ ਜਦੋਂ ਉਹਦੀ ਜ਼ਬਾਨ ਬੋਲਣੋਂ ਰੁਕ ਜਾਏ, ਜਦੋਂ ਉਹਦੇ ਕੰਨ ਸੁਣ ਨਾ ਸਕਣ, ਜਦੋਂ ਹੱਥ ਕੁਝ ਕਰ ਨਾ ਸਕਣ, ਪੈਰ ਤੁਰ ਨਾ ਸਕਣ ਤੇ ਸਰੀਰ ਵਿੱਚੋਂ ਸਵਾਸ ਉੱਡ ਜਾਣ, ਉਹਦੀ ਨਬਜ਼ ਥਰ ਥਰਾਂਦੀ ਨਾ ਹੋਵੇ, ਉਸਦੀ ਦਿਲ ਦੀ ਹਾਰਟ ਦੀ ਹਰਕਤ ਬੰਦ ਹੋ ਜਾਏ, ਅਸੀਂ ਆਖਨੇ ਆ ਇਹ ਮਰ ਗਏ। ਬਸ ਸਾਡੇ ਵਿਚਾਰਾਂ ਵਿੱਚ ਕਿਸੇ ਦੇ ਜੀਵਨ ਦੀ ਤੇ ਮਰਨ ਦੀ ਪਰਿਭਾਸ਼ਾ ਇੰਨੀ ਕੁ ਹੈ। ਇਹ ਤਾਂ ਸੰਸਾਰ ਦੇ ਲੋਕ ਜਿਉਂਦੇ ਵੀ ਨੇ ਤੇ ਇਉਂ ਮਰਦੇ ਵੀ ਨੇ, ਪਰ ਸਾਰਿਆਂ ਦਾ ਜੀਵਨ ਧਨ ਨਹੀਂ ਹੁੰਦਾ। ਸੰਸਾਰ ਵਿੱਚ ਆਉਣ ਵਾਲੇ ਤੇ ਜਾਣ ਵਾਲਿਆਂ ਦੀ ਗਿਣਤੀ ਕੋਈ ਨਹੀਂ। ਅੱਜ ਤੱਕ ਕੋਈ ਜਾਣਦਾ ਹੀ ਨਹੀਂ ਦੁਨੀਆਂ ਅੰਦਰ ਕਿੰਨੇ ਕੁ ਰੋਜ਼ ਜੀਉ ਆ ਰਹੇ ਨੇ ਤੇ ਕਿੰਨੇ ਕੁ ਜਾ ਰਹੇ ਨੇ। ਜ਼ਿਆਦਾ ਤੋਂ ਜ਼ਿਆਦਾ ਮਨੁੱਖਾਂ ਦੀ ਤਾਦਾਦ ਨੂੰ ਗਿਣਿਆ ਜਾ ਸਕਦਾ ਹੋਵੇਗਾ, ਹਾਲਾਂਕਿ ਇਹ ਵੀ ਨਾਮੁਮਕਿਨ ਹੈ, ਪਰ ਚਲੋ ਭਲਾ। ਪਰ ਸੰਸਾਰ ਦੇ ਅੰਦਰ ਆਉਣ ਵਾਲੇ ਜੀਵ ਜੰਤਾਂ ਦੀ ਗਿਣਤੀ ਕੋਈ ਨਹੀਂ, ਜਾਣ ਵਾਲਿਆਂ ਦੀ ਕੋਈ ਨਹੀਂ, ਇਸੇ ਲਈ ਕਿਉਂਕਿ ਸਾਰੇ ਕੇਵਲ ਤਨ ਕਰਕੇ ਆਉਂਦੇ ਨੇ, ਤਨ ਕਰਕੇ ਤੁਰ ਜਾਂਦੇ ਨੇ। ਧਨ ਜੀਉ ਹਰ ਇੱਕ ਨਹੀਂ ਜੀਉ ਸਕਦਾ। ਤੇ ਹੇ ਸਤਿਗੁਰੂ, ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਜੀਵਨ ਧਨ ਕਿਵੇਂ ਹੁੰਦਾ? ਤੇ ਮੈਂ ਕਰਸ ਕਰਾਂ, ਗੁਰੂ ਦਸਮ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਫਿਲਾਸਫੀ ਸੰਸਾਰ ਦੀ ਫਿਲਾਸਫੀ ਨਾਲੋਂ ਬਿਲਕੁਲ ਵੱਖ ਹੈ। ਕਹਿੰਦੇ ਨੇ, ਮੈਂ ਜੀਵਨ ਵਿੱਚ ਤੈਨੂੰ ਧਨਤਾ ਪ੍ਰਾਪਤ ਕਰਨ ਲਈ ਕੋਈ ਤਰਕੀਬ ਦੇਣਾ, ਸਾਧਨ ਦੱਸਣ। ਜੇ ਤੂੰ ਜੀਵਨ ਵਿੱਚ ਮਹਾਨਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਲੈ ਜੀਵਨ ਦੀ ਕੁਛ ਨਿਯਮ ਸਿੱਖ ਲੈ। ਜੀਵਨ ਦਾ ਇੱਕ ਸਿਲੇਬਸ ਤੇਰੇ ਸਾਹਮਣੇ ਰੱਖਣ, ਤੇ ਉਸ ਸਿਲੇਬਸ ਵਿੱਚ ਤੱਕਣਾ ਕੈਸੀਆਂ ਕੈਸੀਆਂ ਚੀਜ਼ਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਨੇ,
ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ।
ਕਹਿਣ ਲੱਗੇ, ਜੇ ਤੂੰ ਜੀਵਨ ਨੂੰ ਧਨ ਬਣਾਉਣਾ ਤਾਂ ਤੇਰੀ ਜ਼ਬਾਨ ਤੇ ਸਿਮਰਨ ਵੀ ਹੋਣਾ ਚਾਹੀਦਾ ਤੇ ਚਿੱਤ ਵਿੱਚ ਯੁੱਧ ਦੀ ਲਾਲਸਾ ਵੀ ਹੋਣੀ ਚਾਹੀਦੀ। ਕਿਉਂਕਿ ਮੈਂ ਤੈਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੰਤ ਸਿਪਾਹੀ ਸਨ। ਮੈਂ ਕਈ ਵਾਰ ਪਿਛੋਕੜ ਵੱਲ ਜਾਣਾ ਤੇ ਹੈਰਾਨ ਹੁੰਦਾ, ਕਈ ਲੋਕ ਸਮਝਦੇ ਨੇ ਖੋਰੇ ਸੰਤ ਸਿਪਾਹੀ ਨਹੀਂ ਹੋ ਸਕਦਾ। ਉਹ ਆਖਦੇ ਨੇ ਜੀ, ਸੰਤ ਕੀ ਤੇ ਸ਼ਸਤਰ ਕੀ? ਅਕਸਰ ਇਹੋ ਇਲਜ਼ਾਮ ਲਗਾਉਂਦੇ ਨੇ ਵੀ ਇੱਕ ਸੰਤ ਨੇ ਸ਼ਸਤਰ ਕਿਉਂ ਜਮ੍ਹਾਂ ਕੀਤੇ। ਮੈਂ ਜ਼ਰਾ ਇਸ ਤੇ ਆਪਣੇ ਕੁਛ ਵਿਚਾਰ ਅਰਜ਼ ਕਰਨਾ ਚਾਹੁੰਦਾ। ਜਿਹੜੇ ਸੰਤ ਕੋਲ ਸ਼ਸਤਰ ਨਾ ਹੋਣ, ਉਹਦੀ ਸੰਤਗੀਰੀ ਵੀ ਕਾਇਮ ਨਹੀਂ। ਜਿਹੜੇ ਨੇ ਜਰਾ ਪਿਛੋਕੜ ਵੱਲ ਚੱਲੀਏ, ਭਗਵਾਨ ਕ੍ਰਿਸ਼ਨ ਭਗਵਾਨ ਸਨ, ਉਹਨਾਂ ਨੂੰ ਸਿਪਾਹੀ ਨਹੀਂ ਆਖੋਗੇ? ਸਿਪਾਹੀ ਨਾ ਆਖਣ ਨਾਲ ਉਹਨਾਂ ਨਾਲ ਅਨਿਆਏ ਹੋਵੇਗਾ, ਉਹ ਤਾਂ ਸਿਪਾਹੀ ਬਣਾਉਣ ਵਾਲੇ ਨੇ। ਜਦੋਂ ਅਰਜਨ ਦੇ ਹੱਥ ਵਿੱਚੋਂ ਤੀਰ ਡਿੱਗ ਪਏ, ਜਦੋਂ ਅਰਜਨ ਨੇ ਆਖਿਆ ਮੈਂ ਤੀਰ ਨਹੀਂ ਚਲਾ ਸਕਦਾ, ਉਦੋਂ ਹੱਥ ਵਿੱਚੋਂ ਡਿੱਗੇ ਹੋਏ ਤੀਰ ਮੁੜ ਹੱਥ ਵਿੱਚ ਫੜਾ ਕੇ ਮੈਦਾਨੇ ਜੰਗ ਵਿੱਚ ਸਿਪਾਹੀ ਬਣਨ ਦੀ ਪ੍ਰੇਰਨਾ ਦੇਣ ਵਾਲੇ ਭਗਵਾਨ ਕ੍ਰਿਸ਼ਨ ਸਨ, ਜਿਨ੍ਹਾਂ ਆਖਿਆ ਅਰਜਨ, ਜੇ ਅੱਜ ਤੇਰੇ ਹੱਥ ਵਿੱਚ ਤੀਰ ਨਹੀਂ ਆਉਣਗੇ, ਦੁਨੀਆਂ ਅੰਦਰ ਇੱਜ਼ਤ ਦੀ ਕਦਰ ਨਹੀਂ ਰਹੇਗੀ, ਦੁਨੀਆਂ ਅੰਦਰ ਸਿਪਾਹੀ ਦੀ ਕਦਰ ਨਹੀਂ ਰਹੇਗੀ, ਤੇਰੀ ਮਹਾਨਤਾ ਕੇਵਲ ਤੀਰਾਂ ਕਰਕੇ। ਅਰਜਨ ਦੇ ਤੀਰ ਮਸ਼ਹੂਰ ਨੇ, ਸੰਸਾਰ ਦੇ ਲੋਕ ਅਰਜਨ ਦੇ ਤੀਰਾਂ ਦਾ ਅਕਸਰ ਜ਼ਿਕਰ ਕਰਦੇ ਨੇ, ਪਰ ਇਤਿਹਾਸ ਅੰਦਰ ਤਬਦੀਲੀ ਆ ਜਾਂਦੀ ਜੇ ਭਗਵਾਨ ਕ੍ਰਿਸ਼ਨ ਡਿੱਗੇ ਹੋਏ ਤੀਰ ਮੁੜ ਅਰਜਨ ਦੇ ਹੱਥ ਨਾ ਫੜਾਉਂਦੇ। ਸੰਤ ਨੂੰ सिपाही भी पैदा करना पैने। संत नाल शस्त्रां दा संबंध है, ते मैं गल करा सिर्फ फर्क किन्ना कै, ओहो ही तलवार जे जालम दे हाथ विच चली जांदी है तां जुल्म कर दी है, ओहो ही तलवार जे संत दे हाथ विच चली जांदी है तां जुल्म मिटाउंदी है। तलवार तो अक्सर तलवार ही, उन्हें अपना कर्तव्य निभाना है। ते गुरु गोबिंद सिंह साहब ने सिख नूं आखिया, मैं तैनू केवल संत नहीं बनाना चाहता, ते मैं तैनू केवल सिपाही नहीं बनाना चाहता। जे केवल सिपाही बनेगा जालम हो जाएगा, जे केवल संत बनेगा बुजदिल हो जाएगा, तेरी पत नूं तेरी इज्जत नूं जेड़ा मर्जी लताड़दा चला जाएगा। ते हजूर ने आखिया, मैं तैनू जीवन का कर्तव्य दसना। सतगुरु आखन लगे,
धन जियो देखो जग में, मुख ते हर चित में युद्ध विचार।
संत सिपाही बन, तेरे कोल शांत रस भी हो, तेरी जबान ते सिमरन भी होवे तू संत हो, तेरे हाथ विच तलवार भी होवे तू सिपाही हो, तेरे कोल सिमरन तो तेनू शांत रस मिलेगा। मैं ते पिछले दिन अर्ज कीती सी, कदी अजोकी दुनिया अंदर झात मार के तकीए ता अजीब गल सामने आउंदी। हजूर ने सदियों पहले एक गल अपनी बाणी विच गुरु गोबिंद सिंह साहब ने आख दित्ती, कहन लगे,
हे रब हे सस हे करुणानित।
हे प्रभु, वैसे तो तेरे बड़े नाम ने, पर उन्हां सारे नावां विच्चों मैं तेरे दो नाम विशेष चुन के तैनू संबोधन करना चाहना, क्योंकि सुने जिस नाम करके तेनू संबोधन करिए ओ गुण तेरा अंदर आ जाना है। इसलिए मैं तेरे दो नाम खास चुन के तेनू संबोधन करना भी, हे राव हे सूरजवत प्रभु, हे सस हे चंद्रमा वत परमात्मा। रब सूरज नू आखदे ने, चंद्रमा नू सस कहते, ते दोहां दी जिंदगी दा जमीन आसमान दा फर्क, दोहां दे जीवन दा दिन रात दा अंतर। सूरज दिने चढ़ दे, चंद्रमा रात नू दिस दे, सूरज दिने रोशनी दिन दे, चंद्रमा रात नू रोशनी दे, फिर दोहां विच अंतर कहने, सूरज अत गर्म है, चंद्रमा अत शीतल है, बहुत ठंडा है, सूरज अत गर्म है। दोहां दे गुण बिल्कुल वख वख ने, पर हजूर गहराई विच गए, कहन लगे, मैं की देखना दोनों ही बदकिस्मत ने। सूरज ने अपनी जिंदगी विच केवल गर्मी रख छड़ी है, केवल तपत है उनके को, केवल अग है उनके को, ते चंद्रमा ने अपनी जिंदगी विच केवल शांति रख छड़ी है, केवल शीतलता है उनके को, केवल ठंड है उनके को। हजूर कहन लगे, मैं देखना जिस को दो गुण इकट्ठे ना हो ओ बदकिस्मत हुंदा, जे यकीन ना आउंदा होवे ते सूरज ते चंद्रमा दी कहानी पढ़ लो, पूछ लो, देख लो। शांति सी, शीतलता सी चंद्रमा को, गर्मी कोई नहीं सी। लोगों ने सदियां पहले तो चंद्रमा नु पूजिया, चंद्रमा नु देवता कहा गया, उनु नमस्कार होने, पर मनुख ने आख्या, इस चंद्रमा नु देखा ते से कही हौली हौली नेड़े होया, नेड़े होया। चंद्रमा दी ठंडक ने उनके आने वाले रस्ते नु होड़िया नहीं, नतीजा यह होया सदियों तो पूजे जाने वाला चंद्रमा अज हर कोई उठता है अपने झंडे जा गड्ढदा है उनके, कदे रशिया उठता है अपने झंडे जा गड्ढदा, कदी अमेरिका उठता है अपने झंडे जा गड्ढदा, ਹਰ ਕਿਸੇ ਨੇ ਉਸਨੂੰ ਲਤਾੜਨਾ ਸ਼ੁਰੂ ਕਰ ਦਿੱਤਾ, ਹਰ ਕਿਸੇ ਨੇ ਉਸਨੂੰ ਆਪਣਾ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ। ਕੈਸੀ ਹਾਲਤ ਹੋਈ ਇਸ ਚੰਦਰਮਾ ਦੀ, ਜਿਹਨੂੰ ਸਦੀਆਂ ਤੋਂ ਲੋਕ ਦੇਵਤਾ ਆਖਦੇ ਸਨ, ਅੱਜ ਆਖਣ ਲੱਗ ਪਏ ਵੀ ਮਿੱਟੀ ਦੀ ਇੱਕ ਢੇਰੀ। ਕਿੱਡੀ ਅਜੀਬ ਗੱਲ ਹੈ। ਉਹ ਚੰਦਰਮਾ, ਇਹ ਤੇਰੀ ਹਾਲਤ ਕਿਉਂ ਹੋਈ? ਤੂੰ ਕੇਵਲ ਠੰਡਾ ਸੀ, ਕੇਵਲ ਸੀਤਲ ਸੀ, ਆਖਾ ਕਿਸੇ ਨੂੰ ਕੋਈ ਸੂਰਜ ਵੱਲ ਜਾਏ। ਆ ਜਿਹੜੇ ਰੋਜ਼ ਆਏ ਦਿਨ ਚੰਦਰਮਾ ਤੇ ਜਾ ਟਿਕਦੇ ਨੇ, ਆਪਣੇ ਝੰਡੇ ਜਾ ਕੱਢਦੇ ਨੇ, ਔਰ ਹਰ ਆਏ ਦਿਨ ਚੰਦਰਮਾ ਨੂੰ ਆਪਣਾ ਗੁਲਾਮ ਕਰਨਾ ਚਾਹੁੰਦੇ ਨੇ, ਮਾਲਕ ਬਣਨਾ ਚਾਹੁੰਦੇ ਨੇ ਚੰਦਰਮਾ ਦੀ ਧਰਤੀ ਦਾ, ਇਹਨਾਂ ਲੋਕਾਂ ਨੂੰ ਆਖੋ ਜਰਾ ਸੂਰਜ ਵੱਲ ਵਧਣ। ਸੂਰਜ ਵੱਲ ਕਿਉਂ ਨਹੀਂ ਜਾਂਦੇ? ਕਿਉਂਕਿ ਉਹ ਅਤ ਗਰਮ ਹੈ, ਉਧਰ ਮੂੰਹ ਕਰਨਗੇ, ਜਲਾ ਕੇ ਰੱਖ ਦੇਗਾ, ਭਸਮ ਕਰ ਦੇਗਾ, ਉਧਰ ਨਹੀਂ ਵਧਣਗੇ। ਤੇ ਮੈਂ ਇਸ ਲਈ ਅਰਜ਼ ਕਰਨਾ ਚਾਹੁੰਦਾ, ਹਜ਼ੂਰ ਨੇ ਆਖਿਆ ਬਹੁਤੀ ਸ਼ਾਂਤੀ ਵੀ ਠੀਕ ਨਹੀਂ ਹੁੰਦੀ, ਬਹੁਤੀ ਸ਼ੀਤਲਤਾ ਵੀ ਚੰਦਰਮਾ ਵਾਲੀ ਹਾਲਤ ਪੈਦਾ ਕਰ ਦਿੰਦੀ। ਉਸਦੀ ਪੂਜਾ ਖਤਮ ਹੋ ਗਈ, ਅੱਜ ਹਰ ਕੋਈ ਉਸਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ, ਸੂਰਜ ਵੱਲ ਕੋਈ ਨਹੀਂ ਵਧਦਾ। ਪਰ ਇੱਕ ਖਿਆਲ ਕਰੀ, ਸੂਰਜ ਵਾਲੀ ਨਿਰੀ ਗਰਮੀ, ਕਿਉਂਕਿ ਸੂਰਜ ਕੋਲ ਅਲੈਦਾ ਹੈ, ਉਹਦੇ ਕੋਲ ਠੰਡਕ ਕੋਈ ਨਹੀਂ, ਉਹਦੇ ਕੋਲ ਸ਼ਾਂਤੀ ਕੋਈ ਨਹੀਂ, ਉਹਦੇ ਕੋਲ ਸ਼ੀਤਲਤਾ ਕੋਈ ਨਹੀਂ। ਇਸ ਲਈ ਚੰਦਰਮਾ ਦੀ ਧਰਤੀ ਤੇ ਤਾਂ ਕਦੀ ਆਸ ਕੀਤੀ ਜਾ ਸਕਦੀ ਹੈ ਕੋਈ ਸ਼ਹਿਰ ਵੱਸ ਜਾਏ, ਕੋਈ ਰੌਣਕ ਹੋ ਜਾਏ, ਕਦੀ ਕਿਸੇ ਦਾ ਟਿਕਾਣਾ ਬਣ ਜਾਏ। ਸੂਰਜ ਵੱਲ ਕੋਈ ਨਹੀਂ ਜਾਏਗਾ, ਉਹਦੇ ਨੇੜੇ ਵੀ ਕੋਈ ਨਹੀਂ ਟੁੱਕੇਗਾ, ਉਹ ਕੇਵਲ ਨਫ਼ਰਤ ਹੀ ਰਹਿ ਜਾਏਗੀ ਉਸ ਕੋਲ, ਉਹਦੇ ਨੇੜੇ ਕੋਈ ਨਹੀਂ ਟੁੱਕੇਗਾ, ਕਿਉਂਕਿ ਉਹਦੇ ਕੋਲ ਨਿਰੀ ਗਰਮੀ ਹੈ। ਇਸ ਲਈ ਨਿਰੀ ਗਰਮੀ ਵਾਲਾ ਮਨੁੱਖ ਜਿਹੜਾ ਹੈ, ਉਹ ਨਿਰਾ ਨਫ਼ਰਤ ਦਾ ਪਾਤਰ ਹੀ ਰਹਿ ਜਾਂਦਾ, ਉਹਦੇ ਕੋਲ ਕੋਈ ਨਹੀਂ ਬਹਿੰਦਾ, ਉਹਦੇ ਨੇੜੇ ਕੋਈ ਨਹੀਂ ਟੁੱਕਦਾ, ਉਹਦੇ ਵਿਹੜੇ ਦੀ ਰੌਣਕ ਖਤਮ ਹੋ ਜਾਂਦੀ। ਤੇ ਨਿਰੀ ਸ਼ੀਤਲਤਾ ਵਾਲਾ ਮਨੁੱਖ ਜਿਹੜਾ ਉਹ ਗੁਲਾਮ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਹੇ ਸਿੱਖਾ, ਮੈਂ ਤੈਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦਾ, ਤੇਰੇ ਕੋਲ ਸੂਰਜ ਵਾਲੀ ਗਰਮੀ ਵੀ ਹੋਵੇ, ਤਾਂ ਕਿ ਤੈਨੂੰ ਕੋਈ ਗੁਲਾਮ ਨਾ ਕਰ ਸਕੇ, ਤੈਨੂੰ ਕੋਈ ਲਤਾੜ ਨਾ ਸਕੇ, ਤੇ ਤੇਰੇ ਕੋਲ ਚੰਦਰਮਾ ਵਾਲੀ ਸ਼ੀਤਲਤਾ ਵੀ ਹੋਵੇ, ਤੇਰੇ ਕੋਲ ਕੋਈ ਨਫ਼ਰਤ ਵੀ ਨਾ ਕਰੇ, ਕੇਵਲ ਗਰਮੀ ਨਾ ਹੋਵੇ। ਸੂਰਜ ਦੀ ਗਰਮੀ ਵੱਖਰੀ, ਚੰਦਰਮਾ ਦੀ ਸ਼ੀਤਲਤਾ ਵੱਖਰੀ ਹੈ। ਇਸ ਲਈ ਉਹਨਾਂ ਦੋਹਾਂ ਦੀ ਜ਼ਿੰਦਗੀ ਦਾ ਆਪਸ ਵਿੱਚ ਫਰਕ ਪੈ ਗਿਆ, ਇਕੱਠੇ ਕਦੇ ਨਹੀਂ ਹੋ ਸਕਦੇ। ਪਰ ਸਿੱਖ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੰਦਰਮਾ ਦੀ ਸ਼ੀਤਲਤਾ ਵੀ ਟਿਕਾ ਦਿੱਤੀ ਹੈ, ਸੂਰਜ ਦੀ ਗਰਮੀ ਵੀ ਟਿਕਾ ਦਿੱਤੀ ਹੈ। ਆਵੇ ਕੋਈ ਨੇੜੇ, ਜੇ ਕੋਈ ਚੰਦਰਮਾ ਦੀ ਸ਼ੀਤਲਤਾ ਮਾਣਨਾ ਚਾਹੁੰਦਾ ਹੈ, ਆ ਕੇ ਮਾਣ ਲੈ, ਜੇ ਕੋਈ ਸੂਰਜ ਵਾਲੀ ਗਰਮੀ ਮਾਣਨਾ ਚਾਹੁੰਦਾ ਹੈ, ਆ ਕੇ ਮਾਣ ਲੈ। ਪਰ ਇੱਕ ਖਿਆਲ ਕਰੇ, ਸੂਰਜ ਦੀ ਗਰਮੀ ਕਿਸੇ ਨੇ ਮਾਣਨੀ ਹੋਵੇ ਤਾਂ ਦੂਰ ਖਲੋ ਕੇ ਮਾਣੀ ਜਾ ਸਕਦੀ। ਸੂਰਜ ਦੂਰ ਖਲੋ ਕੇ ਮਾਣਨ ਵਾਲੇ ਨੂੰ ਨਿੱਘ ਦਿੰਦਾ, ਕੋਈ ਸੂਰਜ ਦੀਆਂ ਜ਼ੁਲਫਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੇ। ਸੂਰਜ ਵਾਲੀ ਗਰਮੀ ਹੈ ਸਿੱਖ ਵਿੱਚ, ਨਿੱਘ ਮਾਣ ਸਕਣਾ, ਪਰ ਇਹਦੀ ਇੱਜ਼ਤ ਨੂੰ ਹੱਥ ਨਾ ਪਾਈ, ਇਹਦੇ ਮਾਣ ਨੂੰ, ਇਹਦੇ ਸਵੈਮਾਣ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੀ। ਇਹਦੇ ਵਿੱਚ ਗਰਮੀ ਵੀ ਇੰਨੀ ਹੈ, ਜਲਾ ਕੇ ਰੱਖ ਦੇ, ਹਾਂ ਇਹਦੇ ਕੋਲ ਠੰਡਕ ਵੀ ਇੰਨੀ ਹੈ, ਇਹਦੇ ਕੋਲ ਚੰਦਰਮਾ ਦੀ ਠੰਡਕ ਹੈ। ਇਸੇ ਲਈ ਇਹਦੇ ਕੋਲ ਦੋਨੋਂ ਚੀਜ਼ਾਂ ਨੇ। ਹਜ਼ੂਰ ਨੇ ਆਖਿਆ, ਜੇ ਤੂੰ ਜੀਵਨ ਧਨਤਾ ਯੋਗ ਬਣਾਉਣਾ ਚਾਹੁੰਦਾ ਤਾਂ ਤੇਰੀ ਜ਼ਬਾਨ ਤੇ ਸਿਮਰਨ ਵੀ ਹੋਵੇ, ਤੂੰ ਸੰਤ ਹੋਵੇ, ਤੇ ਤੇਰੇ ਚਿੱਤ ਵਿੱਚ ਯੁੱਧ ਦੀ ਲਾਲਸਾ ਵੀ ਹੋਵੇ। ਜਿਹੜਾ ਸੰਤ ਸਿਪਾਹੀ ਨਹੀਂ ਹੁੰਦਾ, ਮੈਂ ਤੇ ਪਿਛਲੇ ਦਿਨਾਂ ਵਿੱਚ ਇੱਕ ਅਰਜ਼ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤੁਕ ਹੈ, ਸਤਿਗੁਰੂ ਸਵਾਲ ਕਰਦੇ ਨੇ ਤੇ ਆਖਦੇ ਨੇ ਵੀ ਕਿਸ ਸੰਤ ਦੇ ਹਿਰਦੇ ਵਿੱਚ ਰੱਬ ਰਹਿੰਦਾ, ਮੈਨੂੰ ਨਿਸ਼ਾਨੀ ਦੱਸੋ। ਤੇ ਸਤਿਗੁਰੂ ਨੇ ਬਾਣੀ ਵਿੱਚ ਜਵਾਬ ਦਿੱਤਾ, ਕਹਿਣ ਲੱਗੇ,
ਰਤਨ ਕਮਲ ਕੋਠਰੀ, ਰਤਨ ਕਮਲ ਕੋਠਰੀ, ਚਮਕਾਰ ਬੀਜਲ ਤਹੀ।
ਕਹਿਣ ਲੱਗੇ, ਰੱਬ ਹਿਰਦੇ ਦੀ ਕੋਠੜੀ ਵਿੱਚ ਰਹਿੰਦੇ। ਤੇ ਕਹਿਣ ਲੱਗੇ, ਉਸ ਹਿਰਦੇ ਦੀ ਨਿਸ਼ਾਨੀ ਕੀ? ਜਵਾਬ ਮਿਲਿਆ, ਉਸ ਹਿਰਦੇ ਦੀ ਨਿਸ਼ਾਨੀ ਹੈ, ਉੱਥੇ ਬਿਜਲੀ ਵਰਗੀ ਚਮਕ ਹੈ। ਚਮਕ ਕਹਿੰਦੇ ਨੇ ਰੋਸ਼ਨੀ, ਕਹਿੰਦੇ ਨੇ ਗਿਆਨ, ਤੇ ਗਿਆਨ ਹੁੰਦਾ ਸੰਤ ਕੋਲ। ਕਹਿਣ ਲੱਗੇ, ਉਸ ਹਿਰਦੇ ਵਿੱਚ, ਉਸ ਸੰਤ ਦੇ ਹਿਰਦੇ ਵਿੱਚ ਬਿਜਲੀ ਵਰਗੀ ਰੋਸ਼ਨੀ। ਤੇ ਮੈਂ ਸੋਚੀ ਪੈ ਗਿਆ ਕਿ ਰੋਸ਼ਨੀ ਬਿਜਲੀ ਦੀ ਕੋਈ ਮਹਾਨ ਹੈ? ਇਸ ਨਾਲੋਂ ਸੂਰਜ ਦੀ ਰੋਸ਼ਨੀ ਜ਼ਿਆਦਾ ਹੈ। ਹਜ਼ਾਰਾਂ ਲੋਕ, ਲੱਖਾਂ ਲੋਕ, ਅਰਬਾਂ ਲੋਕ सूरज की रोशनी तो राह वेखते ने विहार चलते ने कि सूरज ना चढ़े संसार का गुजारा ना हो ते सारा दिन रोशनी दिंदे दीवा जिन्नी देर जगाई रखो रोशनी दिंदे पर बिजली की चमक जड़ी है इनकी रोशनी तो लंबी हुंदी नहीं चमकती जरूर है रोशनी जरूर हुंदी है पर किसी का कुछ सवार नहीं सकती जदों तक मनुख नूं पता लगता है ना भी इत्थे रोशनी है बिजली चमकी उदों तक बिजली बुझ चुकी हुंदी है इन्नी छोटी लाइफ है उस आकाश की बिजली की पर गुरु ने इत्थे हिरदे अंदर चमकार बीजल तो ही क्यों आख्या वो रोशनी सतगुरु नूं प्रवान क्यों हुई तवज्जो दिओ जे सतगुरु ने जवाब दिता कहन लगे सूरज की रोशनी नालों दीवे की रोशनी नालों मैनू आकाश से चमकन वाली बिजली की रोशनी बड़ी प्यारी लगी बड़ी चंगी लगी भावें कुछ पलों लई चमके भावें उसकी लाइफ छोटी हो भावें जिंदगी छोटी हो पर वो रोशनी मैनू इसलिए प्यारी लगी है क्योंकि सूरज सारा दिन चढ़ता है केवल रोशनी दिता है केवल रोशनी दिता है सूरज गजदा नहीं उनके दर्ज कोई नहीं दीवा जगाओगे केवल रोशनी देगा दीवा गरजेगा नहीं पर बिजली की चमक मैं इसलिए चंगी लगी है उनकी हर चमक दे ओले कोई गरज होंगी जदों भी बिजली चमकेगी नाल ही गरजेगी उनके को चमक ते गरज दोनों चीजा ने ते कहन लगे चमक एक ज्ञान है शांत रस है सिमरन है भगती है ते गरज एक शक्ति है गर्ज का अर्थ ही शक्ति का प्रतीक है आ लोग शेर नू गर्जदा आखते हैं क्योंकि उनके को शक्ति है शेर शक्ति का चिन्ह है गिद्दड़ कदे किसी ने आख्या फलानी थां ते गिद्दड़ गर्ज रहा गिद्दड़ बोलता तो लोग आखते हैं गिद्दड़ हुआंकदा शेर बोलता तो लोग आखते हैं शेर गर्जदा क्योंकि गिद्दड़ जिहड़ा बुजदली का चिन्ह है उनके नाल गर्ज जोड़ी ही नहीं सकता शेर क्योंकि शक्ति का चिन्ह है लफज गर्ज ही जुड़ता गुरु दशम पातशाह जी के संबंध में या निरंकार के संबंध में श्री गुरु ग्रंथ साहिब अंदर भी जो मुखातब किया गया एक गल आखी गई गुर शब्दी गोबिंद गजिया क्योंकि गर्ज शक्ति का चिन्ह है कहन लगे मैनू इसे लिए आकाश से चमकन वाली बिजली की रोशनी ज्यादा प्यारी लगी है क्योंकि वह जिन्नी वार चमकती है उन्नी वार गरजती है उनकी चमक ते उनकी गर्ज इकट्ठी होने करके मैनू इउं दिसदा है जिवें असल विच संत ते सिपाही है भगती ते शक्ति है ते मैं अपने सिख नू भगती ते शक्ति दोनों चीजां देना चाहना इसलिए ए गल समझाना धन जियो धन जियो तेहको जग में